ਨਹੀਂ ਸਿੱਖ ਭਰਤੀ ਕੀਤੀ ਸੀ ਉਹਨਾਂ ਨੇ ਉਡਾਈ। ਬੰਦੇ ਬਾਦਲ ਦੇ ਉਹ ਬੰਦੇ ਬਾਦਲ ਤੀਰ ਛੱਡੇ ਨੇਹਰੀ ਆ ਗਈ ਜੀ, ਉਹ ਆ ਗਏ ਦਸਮ ਪਾਤਸ਼ਾਹ ਤੇ ਆਈ ਨਹੀਂ ਇਹਦਾ ਮਤਲਬ। ਕਿਸੇ ਤਰੀਕੇ ਨਾਲ ਦਸਮ ਪਾਤਸ਼ਾਹ ਨੂੰ ਡਾਊਨ ਕਰੀਏ, ਇਹ ਪ੍ਰਚਾਰ ਸ਼ੁਰੂ ਕਰਤਾ ਸਨਾਤਨੀਆਂ ਨੇ। ਦੂਏ ਸਿੱਖ ਔਖੇ ਰਹੇ, ਬੰਦਾ ਬਹਾਦਰ ਹਟਾਉਂਦਾ ਨਹੀਂ ਸੀ। ਇਹ ਸਾਰੇ ਕਾਰਨ ਤੇ ਬੰਦੇ ਬਹਾਦਰ ਦੇ ਖਿਲਾਫ ਹੋਣ ਦੇ ਅੰਦਰੋਂ, ਇਹ ਤਾਂ ਜਾਣ ਕੇ ਕਰਾਉਂਦਾ। ਫਿਰ ਗੱਲ ਵਧਦੀ ਚਲੀ ਗਈ ਵੀ ਇਹ ਤਾਂ ਆਪ ਕਰਾ ਰਿਹਾ, ਇਹ ਹਟਾਉਣਾ ਚਾਹੀਦਾ, ਕਿਉਂ ਨਹੀਂ ਹਟਾਉਂਦਾ। ਜਾਂ ਬਾਬੇ ਬਹਾਦਰ ਨੂੰ ਆਪਸ ਵਿੱਚ ਗੱਲ ਕਰਦੇ ਤੇ ਸਿੱਖ ਵੀ ਇਹ ਕੀ ਹੋ ਰਿਹਾ, ਉਹ ਕਹਿੰਦੇ ਚੁੱਪ ਕਰੋ। ਉਹਨਾਂ ਨੇ ਉਹਨੂੰ ਕਿਹਾ ਨਹੀਂ ਤੂੰ ਹਟਾ, ਉਹਨੇ ਹਟਾਏ ਨਹੀਂ। ਧੜਾ ਅਸਲ 'ਚ ਉਹ ਧੜਾ ਸੀ ਜਿਹੜਾ ਪਹਿਲਾਂ ਖਾਲਸੇ ਨਾਲ ਲੱਗਦਾ ਸੀ ਅੰਦਰ ਨੂੰ, ਉਹਦਾ ਲੱਗਦੇ ਸੀ। ਬਾਈਧਾਰੀਆਂ ਨੇ ਉਹ ਧੜਾ ਬਾੜਤਾ ਵਿੱਚ ਲਿਆ ਕੇ, ਬਾਈਧਾਰੀਆਂ ਦੇ ਬੰਦੇ ਬਾੜੇ ਹੋਏ ਤੈਨੂੰ ਵਿੱਚ, ਉਹੀ ਅੰਦਰ ਰਹਿ ਗਏ, ਖਾਲਸਾ ਬਾਹਰ ਆ ਗਿਆ। ਉਹ ਬਾਈਧਾਰੀਆਂ ਵਾਲੇ ਧੜੇ ਨੇ ਔਰ ਬੰਦੇ ਬਹਾਦਰ ਨੇ ਹੁਕਮ ਮਾਤਾ ਦਾ ਮੰਨਿਆ, ਤਾਂ ਹੀ ਮਾਤਾ ਨੂੰ ਦਿਖਲਾ ਹੁਕਮਨਾਮਾ ਜਾਰੀ ਕੀਤਾ। ਇਹ ਗੱਲਾਂ ਵਿਦਵਾਨਾਂ ਨੂੰ ਕੀ ਪਤਾ, ਵਿਦਵਾਨਾਂ ਨੂੰ ਪਤਾ ਹੋਵੇ ਉਹਨਾਂ ਦੇ ਹਲਕ ਤੇ ਥੱਲੇ ਵੀ ਨਹੀਂ ਉਤਰ ਸਕਦੇ। ਵਿਦਵਾਨਾਂ ਚੋਂ ਵੀ ਬਹੁਤ ਸਾਰੇ ਉਹ ਧੜੇ ਦੇ ਨੇ, ਵਿਦਵਾਨਾਂ ਚੋਂ ਵੀ ਬਹੁਤ ਸਾਰੇ ਉਹ ਧੜੇ ਨਾਲ ਬਿਲੋਂਗ ਕਰਦੇ ਨੇ ਜਿਹੜੇ ਸਾਨੂੰ ਉਪਦੇਸ਼ ਕਰਦੇ ਨੇ ਨਾ, ਅਜਵਿੰਦਰ ਸਿੰਘ ਵਰਗੇ, ਇਹ ਸਾਰੇ ਉਸ ਧੜੇ ਨਾਲ ਬਿਲੋਂਗ ਕਰਦੇ ਨੇ। ਨਹੀਂ ਤਾਂ ਕੁਛ ਆਦਮੀ ਕਰਦੇ ਨੇ, ਜਿਵੇਂ ਉਹ ਨਿਰੰਕਾਰੀ ਹੈ, ਕਿਹੜੇ ਧੜੇ ਨਾਲ ਬਿਲੋਂਗ ਕਰਦਾ? ਮਾਨ ਸਿੰਘ, ਉਹ ਇਹਦਾ ਸਕਾ ਨੱਕ ਦਾ ਵਾਲ, ਇਹਦੇ ਤੇ ਜਗਿੰਦਰ ਸਿੰਘ ਦਾ ਸੀ, ਕਿਵੇਂ ਵਿਸ਼ਵਾਸ ਕਰ ਲਈਏ? ਉਹਦੇ ਨਾਲ ਕਿਹੜਾ ਬੰਦਾ ਬੈਠਾ ਨਿਰੰਕਾਰੀ? ਗੁਰਤੇਜ ਸਿੰਘ ਕਿਉਂ ਛੱਡ ਗਿਆ ਇਹਨੂੰ? ਉਹ ਕਹਿੰਦੇ ਛੱਡ ਗਿਆ, ਸਿੱਖ ਸੀ ਅੰਦਰੋਂ, ਜਿਹੜੇ ਅੰਦਰੋਂ ਸਿੱਖ ਦੇ ਸਾਰੇ ਛੱਡ ਗਏ, ਖੋਟੇ ਨੇ ਇਹਦੇ ਨਾਲ ਸਾਰੇ। ਇਹ ਫਿਰ ਮੂਰਖ ਨੇ ਜਿਹਨਾਂ ਨੂੰ ਪੁੱਛਦਾ ਕੋਈ ਨੀ, ਵਿਦਵਾਨ ਜਿਹੜੇ ਦੋ ਪੈਸੇ ਦੇ ਵਿਦਵਾਨ ਨੀ ਉਹ ਨੇ ਇਹਦੇ ਨਾਲ, ਉਹਨਾਂ ਦਾ ਰੋਜ਼ ਅਖਬਾਰ ਚ ਨਾਂ ਆਈ ਜਾਂਦਾ, ਉਹਨਾਂ ਨੂੰ ਇੰਨਾ ਨਸ਼ਾ ਬਹੁਤ ਹੈ। ਵਿਦਵਾਨਾਂ ਦਾ ਕੀ ਹੈ, ਪੈਸੇ ਦੇ ਕੇ ਕੁਛ ਲਿਖਾ ਲਓ ਇਹਨਾਂ ਤੇ, ਇਹਨਾਂ ਦੀ ਵੀ ਕੋਈ ਵੈਲਿਊ ਹੁੰਦੀ ਹੈ? ਇਹ ਤਾਂ ਪੈਸੇ ਦੇ ਨੇ, ਜੋ ਮਰਜ਼ੀ ਲਿਖਾ ਲਓ ਇਹਨਾਂ ਤੇ। ਹਾਂਜੀ,
ਸੋ
ਪਾਤਸ਼ਾਹ ਸਾਹਾਂ ਪਾਤਸ਼ਾਹਿਬ, ਉਹ ਪਾਤਸ਼ਾਹ ਹੈ ਦੁਨੀਆਂ ਦੇ ਜਿੰਨੇ ਪਾਤਸ਼ਾਹ ਨੇ, ਉਹ ਤਾਂ ਪਾਤਸ਼ਾਹ ਹੋਣਾ ਹੀ ਨਹੀਂ, ਸ਼ਾਹਾਂ ਪਾਤਸ਼ਾਹ ਦੱਸਣਾ। ਜਿੰਨੇ ਇੱਥੇ ਦੇ ਸ਼ਾਹ ਨੇ ਨਾਨਕ ਵਰਗੇ ਗਿਆਨਵਾਨ ਭਗਤ, ਉਹਨਾਂ ਦਾ ਪਾਤਸ਼ਾਹ ਉੱਥੋਂ ਲੈਂਦੇ ਨੇ, ਉਹ ਇਹ ਸ਼ਾਹ ਨੇ, ਪਾਤਸ਼ਾਹ ਨਹੀਂ ਹੋਣਾ। ਸੋ ਸਾਹੋ ਵਰਿਆਮ ਸੂਰਾ, ਫਿਰ ਭਗਤ ਹੈ ਉਹ, ਹੋਰ ਕੌਣ ਹੈ? ਉਹ ਭਗਤ ਹੈ, ਨਾਨਕ ਪਾਤਸ਼ਾਹ ਨੀ, ਨਾਨਕ ਸ਼ਾਹ ਹੈ ਸਿਰਫ। ਸਿਰ ਤੇ ਪਾਤਸ਼ਾਹ ਕੌਣ ਹੈ? ਜਿਹੜਾ ਬੁਲਾਉਣ ਵਾਲਾ ਉਹ ਪਾਤਸ਼ਾਹ ਹੈ, ਜਿਹੜਾ ਬੋਲਣ ਵਾਲਾ ਉਹ ਸ਼ਾਹ ਹੈ। ਸ਼ਾਹ ਤੋਂ ਸਾਨੂੰ ਮਿਲਦਾ, ਸ਼ਾਹ ਤੋਂ ਸੰਸਾਰ ਨੂੰ ਮਿਲਦਾ, ਪਾਤਸ਼ਾਹ ਤੋਂ ਉਹਨੂੰ ਮਿਲਦਾ। ਦਰਿਆ ਨੂੰ ਪਾਣੀ ਬਾਰਿਸ਼ ਤੋਂ ਮਿਲਦਾ ਹੈ, ਅਸੀਂ ਲੋਟਾਂ ਲੋਟਾਂ ਡੋਲ ਕੇ ਪਾਣੀ ਦਰਿਆ ਨਹੀਂ ਵਗਾ ਸਕਦੇ, ਗੜਵੀਆਂ ਬਾਲਟੀਆਂ ਇਕੱਠੀਆਂ ਕਰਕੇ ਦਰਿਆ ਨਹੀਂ ਚਲਾ ਸਕਦੀ ਜਨਤਾ। ਦਰਿਆ ਦਾ ਚਲਾ ਸਕਦਾ ਬਾਰਿਸ਼, ਸਮੁੰਦਰ ਚੋਂ ਜਿਹੜਾ ਆਵੇ ਸਿੱਧਾ ਮੇਘਾ ਹੀ ਚਲਾ ਸਕਦਾ ਦਰਿਆ ਤਾਂ, ਪਰ ਦਰਿਆ ਸੰਸਾਰ ਵਾਸਤੇ ਦਰਿਆ ਵੱਡੀ ਚੀਜ਼ ਹੈ, ਨਹਿਰਾਂ ਦਰਿਆ ਚੋਂ ਨਿਕਲਦੀਆਂ ਨੇ, ਸੰਸਾਰ ਵਾਸਤੇ ਦਰਿਆ ਬਹੁਤ ਵੱਡੀ ਚੀਜ਼ ਹੈ। ਸ਼ਾਹ ਦਰਿਆ ਹੈ, ਗੁਰ ਦਰਿਆ ਹੈ, ਦਰਿਆ ਹੈ, ਸਮੁੰਦਰ ਨਹੀਂ ਹੈ, ਸਮੁੰਦਰ ਨਹੀਂ ਹੈ, ਦਰਿਆ ਹੈ। ਮੇਘਾ ਦਾ ਦੂਆ ਰੂਪ ਹੈ ਦਰਿਆ, ਮੇਘਾ ਵੀ ਇਹਨੂੰ ਇਹ ਕਿਹਾ ਹੋਇਆ, ਜਾਂ ਸਮਾਨ ਚੁੜਦਾ ਉਹੀ ਪਾਣੀ ਮੇਘਾ, ਜਾਂ ਥੱਲੇ ਡਿੱਪਿਆ ਉਹੀ ਦਰਿਆ ਬਣ ਗਿਆ। ਇਸ ਕਰਕੇ ਮੇਘਾ ਦਰਿਆ ਦੋ ਨਹੀਂ ਹੁੰਦੇ, ਅੱਡ ਅੱਡ ਨਹੀਂ ਹੁੰਦੇ, ਸਮੁੰਦਰ ਤਾਂ ਦੋਏ ਵੱਖਰੇ ਨੇ, ਉਹਦੀ ਉਹ ਵੀ ਪਹਿਲਾਂ ਸਮੁੰਦਰ ਚ ਹੋਇਆ, ਪਹਿਲਾਂ ਮੇਘੇ ਦਾ ਰੂਪ ਹੈ, ਫਿਰ ਦਰਿਆ ਦਾ ਰੂਪ ਆ ਗਿਆ। ਦਰਿਆ ਦਾ ਰੂਪ ਕਾਹਦਾ ਆ? ਜਿੰਨਾ ਚਿਰ ਬਾਣੀ ਅੰਦਰ ਲਈ ਹੈ, ਜਦ ਬਾਣੀ ਮਾਧਮਾ ਬਣੀ ਹੈ ਨਾ, ਜਾਂ ਪਰਾ ਬਾਣੀ ਹੈ, ਉਹਨਾਂ ਚਿਰ ਉਹ ਮੇਘਾ ਹੀ ਹੈ। ਜਿੰਨਾ ਚਿਰ ਬਿਨਾਂ ਕਰਾਂ ਤੇ ਸੁਣਨ ਵਾਲੀ ਬਾਣੀ ਹੈ, ਉਹਨਾਂ ਚਿਰ ਮੇਘਾ। ਜਦ ਬਹਿ ਗਈ ਨਾ ਥੱਲੇ ਵਿਚਾਰਧਾਰਾ ਬੋਲ ਕੇ ਸੁਣਾਤੀ, ਫਿਰ ਦਰਿਆ ਬਣੀ। ਪਾਣੀ ਜਦ ਬਣਿਆ ਜਦ ਦਰਿਆ ਹੈ। ਜਿੰਨਾ ਚਿਰ ਆਕਾਸ਼ ਉੱਡਦਾ ਆਕਾਸ਼ ਬਾਣੀ ਹੈ, ਉਹਨਾਂ ਚਿਰ ਦਰਿਆ ਨਹੀਂ ਹੈ, ਮੇਘਾ। ਦੋਵਾਂ ਦਾ ਫਰਕ ਵੀ ਸਮਝ ਲਈਏ ਨਾ, ਮੇਘਾ ਕਿਉਂ ਹੈ, ਦਰਿਆ ਕਿਉਂ ਹੈ। ਅਸੀਂ ਕਿਹੜਾ ਵਿਦਵਾਨ ਹਾਂ ਵੀ ਅਸੀਂ ਫਰਕ ਜਾਣਨਾ ਨਹੀਂ? ਵਿਦਵਾਨਾਂ ਨੂੰ ਲੋੜ ਨਹੀਂ ਹੁੰਦੀ ਫਰਕ ਦੀ। ਸਾਨੂੰ ਤਾਂ ਜਿੰਨਾ ਚਿਰ ਪੂਰੇ ਫਰਕ ਦਾ ਪਤਾ ਨਾ ਲੱਗੇ, ਸਾਡੀ ਤਸੱਲੀ ਉਹ ਨਹੀਂ ਹੁੰਦੀ। ਦਰਿਆ ਕਿਉਂ ਕਿਹਾ ਹੈ, ਮੇਘਾ ਵੀ ਕਿਹਾ ਹੈ, ਇਹਦਾ ਕਾਰਨ ਕੀ ਹੈ? ਫਿਰ ਸ਼ਾਹ ਕਿਉਂ ਕਿਹਾ, ਪਾਤਸ਼ਾਹ ਕਿਉਂ ਨਹੀਂ ਕਿਹਾ? ਨਾਨਕ ਪਾਤਸ਼ਾਹ ਕਿ ਤੁਧ ਡਿੱਠੇ ਸੱਚੇ ਪਾਤਸ਼ਾਹ ਹੋ, ਨਾਨਕ ਬੋਲ ਰਿਹਾ। ਮਰ ਜਨਮ ਜਨਮ ਕੀ
ਕੱਟੀ
ਕੱਟੀ ਹੈ, ਪਾਤਸ਼ਾਹ ਤਾਂ ਉਹ ਹੈ। ਸਾਡੀ ਭਾਸ਼ਾ ਫਰਕ ਪੈ ਗਿਆ, ਬੋਲੀ ਬਦਲ ਲਈ, ਅਸੀਂ ਬੋਲੀ ਬਦਲੀ, ਗਿਆਨ ਬਦਲਿਆ ਗਿਆ। ਕਿਉਂਕਿ ਆਵਾਜ਼ ਬੋਲੀ ਨਾਲ ਗਿਆਨ ਹੈ, ਭਾਸ਼ਾ ਬਦਲ ਜੂ, ਗਿਆਨ ਬਦਲ ਜਾਣਾ। ਭਾਸ਼ਾ 'ਚ ਫਰਕ ਪੈ ਜੂ, ਗਿਆਨ 'ਚ ਫਰਕ ਪੈ ਜਾਣਾ। ਸੇਮ ਭਾਸ਼ਾ ਗੁਰਬਾਣੀ ਦੀ ਰਹੂਗੀ, ਸੇਮ ਗਿਆਨ ਤਾਂ ਬਚੂਗਾ। ਜੇ ਭਾਸ਼ਾ ਦੇ ਅਰਥਾਂ 'ਚ ਫਰਕ ਪਾ ਲਿਆ, ਗਿਆਨ ਉਹ ਰਹਿਣਾ ਹੀ ਨਹੀਂ, ਬਦਲ ਜਾਣਾ। ਇਸ ਕਰਕੇ ਜੇ ਲਗਮਾਤਰ ਦੀ ਬਹੁਤ ਪਾਬੰਦੀ ਤਾਂ ਲਾਈ ਸੀ, ਤੁਸੀਂ ਕਦੇ ਭਾਸ਼ਾ ਨਾ ਬਦਲ ਲਿਓ, ਇਹ ਕੁਛ ਹੋਰ ਹੀ ਬਣ ਜਾਣਾ ਫਿਰ।
ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ ਨਾਨਕ
ਰਹਿਣ। ਸੋ ਪਾਤਸ਼ਾਹ ਕੌਣ ਕਹਿ ਰਿਹਾ? ਗੁਰੂ ਨਾਨਕ ਕਹਿ ਰਿਹਾ, ਮੈਂ ਪਾਤਸ਼ਾਹ ਨਹੀਂ ਕਹਿ ਰਿਹਾ। ਇਹੀ ਗੱਲ ਹੈ।
ਸੋ ਪਾਤਸ਼ਾਹ,
ਸੋ ਪਾਤਸ਼ਾਹ, ਪਾਤਸ਼ਾਹ ਤਾਂ ਕੋਈ ਹੋਰ ਹੈ, ਸ਼ਾਹ ਪਾਤਸ਼ਾਹ। ਇੱਥੇ ਜਿਹੜੇ ਸ਼ਾਹ ਨੇ, ਇੱਥੇ ਲੋਕਾਂ ਨੂੰ ਗਿਆਨ ਦਿੰਦੇ ਨੇ, ਨਾਮ ਧੰਨ ਦਿੰਦੇ ਨੇ। ਕਿਉਂ ਗਿਆਨੀਆਂ ਦਾ ਤਾਂ ਨਾਮ ਹੈ ਨਾ, ਜਿਨ੍ਹਾਂ ਨੇ ਨਾਮ ਵੰਡਿਆ ਹੈ ਸੰਸਾਰ 'ਚ, ਉਹ ਸ਼ਾਹ ਨੇ, ਸ਼ਾਹ ਪਾਤਸ਼ਾਹ। ਨਾਨਕ ਰਹਿਣ, ਨਾਨਕ ਕਹਿੰਦਾ ਉਹਦੀ ਰਜ਼ਾ ਵਿੱਚ ਰਹਿਣ ਨਾਲੇ ਸਾਡੀ ਹਮੇਸ਼ਾ ਲਈ ਹੋਂਦ ਹੈ, ਬੱਚਤ ਹੈ। ਬਚਾਓ ਉਹਦੀ ਰਜ਼ਾ ਵਿੱਚ ਰਹਿਣ ਨਾਲ ਰਹਿਣ ਰਜਾਈ। ਨਾਨਕ ਰਹਿਣ, ਰਹਿਣ ਕੀ ਹੈ? ਬਚਾਓ ਹਮੇਸ਼ਾ ਰਹਿਣਾ। ਜੇ ਤੁਸੀਂ ਹਮੇਸ਼ਾ ਜਿੰਦਾ ਰਹਿਣਾ ਚਾਹੁੰਦੇ ਹੋ ਤਾਂ ਬਚਾਓ ਦੇ ਹੁਕਮ 'ਚ ਸਰ। ਕਾਲ ਤੋਂ ਬਚਾਓ ਦੇ ਹੁਕਮ ਦੇ ਅੰਦਰ ਅੰਦਰ ਹੈ, ਬਾਕੀ ਬਾਹਰ ਹੁਕਮ ਤੋਂ ਕੋਈ ਨਹੀਂ ਬਚ ਸਕਦਾ। ਰਹਿਣ ਦਾ ਲਫ਼ਜ਼ ਇੰਪੋਰਟੈਂਟ ਹੈ, ਰਹਿਣ ਦਾ ਅਰਥ ਰਹਿਣਾ ਚਾਹੀਦਾ ਨਹੀਂ। ਰਹਿਣ ਦਾ ਮਤਲਬ ਹਮੇਸ਼ਾ ਰਹਿਣਾ ਜੇ ਹੈ, ਸਦ ਜੀਵਨ ਜੇ ਹੈ, ਉਹਦੇ ਹੁਕਮ ਦੇ ਵਿੱਚ ਹੈ, ਰਜ਼ਾ ਵਿੱਚ। ਰਹਿਣ ਦਾ ਅਰਥ ਸਦ ਜੀਵਨ ਹੈ, ਰਹਿਣ ਇੱਥੇ ਨਾਉਣ ਹੈ, ਰਹਿਣ ਨਾਉਣ ਹੈ। ਰਹਿਣ ਦੇ ਔਕੜ ਹੋਣੇ ਨੰਨੇ ਨੂੰ ਬਣਾਉਣੇ ਨੂੰ ਹੈ, ਨਾਉਣ ਹੈ, ਕਿਰਿਆ ਤਾਂ ਹੈ ਨਹੀਂ। ਜੇ ਰਹਿਣ ਕਿਰਿਆ ਨਹੀਂ ਤਾਂ ਨਾਉਣ ਹੈ, ਨਾਉਣ ਹੈ ਇਹਦਾ ਮਤਲਬ ਹੈ ਰਹਿਣ ਸਦ ਜੀਵਨ, ਕਿਰਿਆ ਨਹੀਂ ਹੈ। ਨਹੀਂ ਚਾਹੇ ਮੁਕਤਾ ਵੀ ਹੁੰਦਾ, ਉਹ ਤਾਂ ਰਹਿਣ ਵਿੱਚ ਆ ਜਾਂਦੀ ਸਿਆਰੀ ਨਾਲ, ਮੁਕਤਾ ਹੁੰਦਾ ਰਹਿਣ ਉੱਤੇ, ਰਹਿਣਾ ਰਹਿਣੀ ਜਿਵੇਂ ਹੁੰਦੀ ਹੈ ਉੱਥੇ, ਕਿਰਿਆ ਦੇ ਵਿੱਚ ਆ ਜਾਂਦਾ ਰਹਿਣ, ਜਿਹੜਾ ਬਚਾਓ ਦੀ ਸੈਂਸ ਵਿੱਚ ਹੈ। ਕਹਿੰਦਾ ਜੇ ਬਚਣਾ, ਆਪਾਂ ਕਹਿੰਦੇ ਬਚਣਾ ਜੇ, ਤਾਂ ਉਹਦੀ ਰਜ਼ਾ ਚ ਹੋਜੂ। ਜੇ ਕਿਸੇ ਨੇ ਬਚਣਾ ਚਾਹੁੰਦਾ ਨਾ, ਤਾਂ ਰਜ਼ਾ ਚ ਰਹੇ, ਨਹੀਂ ਕਾਲ ਕੇ ਸਭ ਨੂੰ ਖਾ ਲੂ। ਜਿੱਥੇ ਔਲੀਆ ਅੰਬੀਆ ਗੌਂਸ ਹੋਏ ਹੈ, ਸਭ ਹੈ ਕਾਲ ਕੇ ਅੰਤ ਦਾੜੇ ਤਲੇ ਹੈ। ਜਿੱਥੇ ਰਾਮ ਸੇ ਕ੍ਰਿਸ਼ਨ ਸੇ ਹੋਤਾ ਹੈ, ਤੈਨੇ ਕਾਲ ਖਾਪਿਓ ਨਾ ਤੇ ਕਾਲ ਕਾਹੇ ਕਿਉਂ, ਉਹਨਾਂ ਨੂੰ ਇਹ ਗੱਲ ਦਾ ਪਤਾ ਨਹੀਂ ਸੀ, ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ, ਤਾਂ ਨਹੀਂ ਬਚ ਸਕੇ। ਉਹਨਾਂ ਨੂੰ ਗਿਆਨ ਨਹੀਂ ਸੀ ਇਸ ਗੱਲ ਦਾ। ਰਮਾਇਣ ਚੋਂ ਗੱਲ ਸਾਬਤ ਨਹੀਂ ਹੁੰਦੀ ਵੀ ਇਹ ਗਿਆਨ ਸੀ ਉਹਨਾਂ ਨੂੰ, ਉਹ ਤਾਂ ਉਹਨਾਂ ਦੇ ਚੇਲੇ ਤੇ ਰਿਸ਼ੀ ਮੁਨੀ ਦੇ ਜਿਹੜੇ ਉਹ ਜਗ ਜੁਗ ਕਰਨ ਵਾਲੇ, ਔਰ ਮੈਂ ਉਹਨਾਂ ਨੂੰ ਉਹਨਾਂ ਦਾ ਰਾਵਣੇ ਵਿਰੋਧ ਕਰਦਾ ਸੀ। ਰਾਵਣ ਚਾਰ ਵੇਦ ਦਾ ਗਿਆ ਤਾਂ ਸੀ, ਰਾਵਣ ਕੋਲੋਂ ਗਿਆਨ ਸੀ ਅਸਲ ਦੇ ਵਿੱਚ। ਰਾਵਣ ਵਿਰੋਧ ਤਾਂ ਕਰਦਾ ਰਾਵਣ ਕੋਲ ਆ ਗਿਆਨ ਸੀ ਵੇਦ ਦਾ, ਤਾਂ ਵਿਰੋਧ ਕਰਦਾ, ਤਾਂ ਰਿਸ਼ੀ ਮੁਨੀਆਂ ਨੂੰ ਡੱਕਦਾ ਸੀ ਪਖੰਡੀਆਂ ਨੂੰ ਵੀ ਪਖੰਡਵਾਦ ਫੈਲਾਉਂਦੇ। ਗੱਲ ਆ ਸੀ ਅਸਲ, ਹੁਣ ਇਹਦਾ ਕੌਣ ਕਰੇ? ਪਹਿਲਾਂ ਤਾਂ ਬ੍ਰਾਹਮਣਾਂ ਨੇ ਕੀਤਾ ਵਿਰੋਧ ਰਾਮਚੰਦਰ ਦਾ, ਉਹ ਸਮਝਦੇ ਸੀ ਇਹਨੇ ਗਲਤ ਕੀਤਾ, ਬ੍ਰਹਮ ਹੱਤਿਆ ਦਾ ਦੋਸ਼ ਆ। ਉਹ ਬ੍ਰਾਹਮਣ ਸਮਝਦੇ ਨੇ, ਰਾਕਸ਼ਸ ਕਹਿੰਦੇ ਰਾਵਣ। ਜਿਹੜੇ ਬ੍ਰਾਹਮਣਾਂ ਨੇ ਵਿਰੋਧ ਕੀਤਾ ਰਾਮਚੰਦਰ ਨੂੰ, ਬ੍ਰਹਮ ਹੱਤਿਆ ਦਾ ਦੋਸ਼ੀ ਮੰਨਿਆ, ਉਹ ਰਾਵਣ ਨੂੰ ਬ੍ਰਹਮ ਗਿਆਨੀ ਸਮਝਦੇ ਸੀ, ਇਹਦਾ ਮਤਲਬ ਬ੍ਰਾਹਮਣ ਸਮਝਦੇ ਸੀ। ਹੁਣ ਇਹ ਰਾਕਸ਼ਸ ਕਹਿੰਦੇ ਨੇ, ਇਹਨਾਂ 'ਚ ਮਤਭੇਦ ਹੋ ਗਏ ਪਹਿਲਾਂ। ਔਰ ਰਾਮਚੰਦਰ ਦੇ ਕੁਲ ਪੁਰੋਹਿਤ ਨੇ ਜਿਹੜੇ ਬ੍ਰਹਮ ਹੱਤਿਆ ਦਾ ਦੋਸ਼ੀ ਮੰਨਦੇ ਨੇ, ਇਹ ਨਹੀਂ ਵੀ ਕੋਈ ਹੋਰ ਕਿਤੇ ਦੇ ਨੇ, ਅਯੁੱਧਿਆ ਦੇ ਬ੍ਰਾਹਮਣ ਨੇ। ਰਾਮਚੰਦਰ ਦੀ ਮਜਬੂਰੀ ਹੈ ਕੋਈ, ਉਹਨਾਂ ਨੂੰ ਮੰਨਣਾ ਰਿਸ਼ੀ ਮੁਨੀਆਂ ਨੂੰ, ਉਹਦੀ ਮਜਬੂਰੀ ਇਹ ਹੈ ਕਿ ਉਹ ਪਬਲਿਕ ਨੂੰ ਜੋੜ ਕੇ ਇਹਦੇ ਨਾਲ ਰਾਜੇ ਨਾਲ ਜੋੜਦੇ ਨੇ, ਇਹਦਾ ਰਾਜ ਉਹਨਾਂ ਦੇ ਸੱਤੇ ਹੈ। ਜਿਵੇਂ ਸਰਸੇ ਵਾਲਿਆਂ ਨਾਲ ਜੁੜੇ ਪਏ ਨੇ, ਕਦੇ ਬਾਦਲ ਭਜਦਾ ਉੱਧਰ ਨੂੰ, ਕਦੇ ਕਾਂਗਰਸ ਵਾਲੇ ਭਜਦੇ ਨੇ ਵੋਟਾਂ ਨੂੰ, ਆਹ ਗੱਲ ਸੀ। ਉਹਨਾਂ ਨਾਲ ਪਬਲਿਕ ਜੁੜੀ ਹੋਈ ਸੀ, ਰਾਵਣ ਡਾਇਰੈਕਟ ਪਬਲਿਕ ਨਾਲ ਜੁੜਿਆ ਹੋਇਆ ਸੀ, ਵਿਚਾਲੇ ਉਹਦੇ ਕੋਈ ਮੀਡੀਏਟਰ ਨਹੀਂ ਸੀ। ਗੁਰੂ ਡਾਇਰੈਕਟ ਪਬਲਿਕ ਨਾਲ ਜੁੜੇ ਹੋਏ ਹੁੰਦੇ ਨੇ, ਭਗਤ ਡਾਇਰੈਕਟ ਪਬਲਿਕ ਨਾਲ ਜੁੜੇ ਨੇ, ਵਿਚਾਲੇ ਕੋਈ ਮੀਡੀਏਟਰ ਨਹੀਂ ਹੁੰਦਾ। ਇਹ ਦੱਸੋ ਕਿਹੜਾ ਮੀਡੀਏਟਰ ਭਗਤਾਂ ਦੇ ਵਿਚਾਲੇ ਪਾਇਆ ਉਹਨਾਂ ਨੇ ਕੋਈ? ਰਾਵਣ ਦਾ ਐਸਾ ਰਾਜ ਸੀ ਡਾਇਰੈਕਟ ਜੁੜਿਆ ਹੋਇਆ ਸੀ, ਰਾਕਸ਼ਸਾਂ ਦੇ ਰਾਜ ਦੇ ਵਿੱਚ ਡਾਇਰੈਕਟ ਜੁੜੇ ਹੁੰਦੇ ਨੇ, ਵਿੱਚ ਮੀਡੀਏਟਰ ਸੰਤ ਨਹੀਂ ਹੁੰਦੇ ਉਹਨਾਂ ਦੇ। ਸਿੱਖਾਂ ਦੇ ਨਾਲ ਜਿਹੜੇ ਦੱਖਣ ਵਾਲੇ ਨੇ, ਉਹਨਾਂ ਦਾ ਕਰੂੜਾ ਕਿਉਂ ਮਿਲਦਾ, ਇਹਨਾਂ ਦਾ ਕਿਉਂ ਨਹੀਂ ਮਿਲਦਾ? ਜਾਂ ਕੰਦੂ ਖੇੜੇ ਦਾ ਸੀ ਉਹ ਮਸਲਾ, ਪਿੰਡ ਦਾ ਕੰਦੂ ਖੇੜੇ ਦਾ ਹਰਿਆਣੇ ਨਾਲ, ਦੱਖਣ ਤੋਂ ਕਿਉਂ ਲਿਆਉਂਦੇ ਵਿਦਵਾਨ? ਅਸਾਮ ਦੀ ਰਾਈਫਲ ਕਿਉਂ ਆਈ ਇੱਥੇ? ਉਹਨਾਂ ਦਾ ਦੋਹਾਂ ਦਾ ਨਹੀਂ ਕਰੂੜਾ ਇਹਨਾਂ ਨੂੰ ਮਿਲਦਾ, ਹਿੰਦੂਆਂ ਨੂੰ ਉਹ ਸਾਡੇ ਨਾਲ ਮਿਲਦੇ। ਉਹਨਾਂ ਦੀ ਵਿਚਾਰਧਾਰਾ ਹੋਰ ਹੈ, ਵਿਚਾਰਧਾਰਾ ਆ ਹੈ ਉਹਨਾਂ ਦੀ, ਜ਼ਿਆਦਾ ਨੇੜੇ ਨੇ, ਇਹ ਤਾਂ ਨਹੀਂ ਹੈ ਇਹਦੇ ਜ਼ਿਆਦਾ ਨੇੜੇ ਨੇ, ਇਹ ਨਾਲ ਦੇ ਨੇੜੇ ਨਹੀਂ ਹਨ, ਇਹਨਾਂ ਵਾਲੀ ਵਿਚਾਰਧਾਰਾ ਦੇ ਨੇੜੇ ਨੇ, ਇਹਨਾਂ ਵਾਲੀ ਵਿਚਾਰਧਾਰਾ ਦੇ ਨੇੜੇ ਨੇਪਾਲ ਨਹੀਂ ਹੈ, ਚੀਨ ਨਹੀਂ ਹੈ, ਚੀਨ ਨੂੰ ਪਤਾ ਨਹੀਂ ਵੀ ਬੁੱਧੀ ਮਾਰੇ ਨੇ ਇਹਨਾਂ ਨੇ, ਕਾਰਨ ਨੇ ਕੋਈ ਪਿਛਲੇ ਸਾਡੇ ਸਾਡੇ ਨਹੀਂ ਸਾਲ ਪਏ ਹੋਏ ਵੀ ਸਾਡੇ ਸਾਹਿਬਜ਼ਾਦਿਆਂ ਨੂੰ ਮੁਸਲਮਾਨਾਂ ਨੇ ਮਾਰਿਆ, ਉਹਨਾਂ ਦੇ ਨਹੀਂ ਸਾਲ ਹੈ ਪਏ ਹੋਏ, ਕੀ ਕਾਰਨ ਸੀ ਬੁੱਧੀਆਂ ਨੂੰ ਮਾਰਨ ਦਾ, ਕੀ ਕਾਰਨ ਸੀ? ਉਹਨਾਂ ਦੇ ਤਾਂ ਸਾਲ ਹੈ ਨਾ ਇਸ ਗੱਲ ਦਾ, ਉਹਨਾਂ ਦਾ ਕਿਵੇਂ ਇਤਵਾਰ ਕਰਦੇ? ਹਿੰਦੀ ਚ ਨਹੀਂ ਭਾਈ ਭਾਈ ਦੇ ਨਾਅਰੇ ਲਾਇਆ, ਇਤਵਾਰ ਕਿਉਂ ਨਹੀਂ ਕੀਤਾ ਇਹਨਾਂ ਦਾ? ਉਹਨਾਂ ਨੇ, ਉਹਨਾਂ ਨੂੰ ਪਤਾ ਹੈ
ਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ।
ਮੁੰਦਾ ਸੰਤੋਖ ਸ਼ਰਮਪਤ ਝੋਲੀ, ਯੋਗੀਆਂ ਦੀ ਮੁੰਦਰਾ ਤੇ ਆ ਗਈ ਗੱਲ, ਯੋਗੀਆਂ ਦਾ ਲੈ ਲਿਆ ਗਾਵਣ ਤੁੱਤ ਨੂੰ ਸਿੱਧ ਸਮਾਧੀ। ਯੋਗੀ ਗਾਉਂਦੇ ਨੇ, ਮੇਨ ਫਿਰਕਾ ਯੋਗੀਆਂ ਦਾ, ਪੰਡਤ ਨੂੰ ਕੋਈ ਨਹੀਂ ਪੁੱਛਦਾ, ਯੋਗੀ ਨਹੀਂ ਪੁੱਛਦੇ ਪੰਡਤ, ਲੋਕ ਧਾਰਮਿਕ ਪੰਡਤ ਨੂੰ ਨਹੀਂ ਮੰਨਦੇ, ਪੰਡਿਤ ਧਾਰਮਿਕ ਆਗੂ ਨਹੀਂ ਹੈ ਲੋਕਾਂ ਦੇ, ਸਮਾਜਿਕ ਲੋੜ ਹੈ ਪੰਡਿਤ ਲੋਕਾਂ, ਪੜ੍ਹਨੇ ਤਾਂ ਨਰਾਦਰੀ ਵੀ ਕਰੀ ਜਾਂਦੇ ਲੋਕ। ਜਿਵੇਂ ਸਾਡੇ ਗ੍ਰੰਥੀਆਂ ਨੂੰ ਕੋਈ ਧਾਰਮਿਕ ਆਦਮੀ ਨਹੀਂ ਮੰਨਦਾ, ਗੁਰਦੁਆਰੇ ਵਾਲੇ ਨੂੰ ਮੰਨਦਾ ਕੋਈ? ਕਿਉਂ ਨਹੀਂ ਮੰਨਦਾ? ਪੇਸ਼ਾਵਰ ਨੇ ਸੰਤਾਂ ਨੂੰ ਜੋ ਧਾਰਮਿਕ ਮੰਨਦਾ, ਗ੍ਰੰਥੀਆਂ ਨੂੰ ਮੰਨਦੇ ਨਹੀਂ। ਸੰਤ ਵੀ ਚਾਹੇ ਹੋਏ ਜਾਈ ਨੇ, ਪਰ ਇਹਨਾਂ ਨਾਲ ਤਾਂ ਚੰਗੇ ਨੇ ਨਾ ਸੰਤ, ਇਹਨਾਂ ਨੂੰ ਕਿਤੇ ਚੰਗੇ ਨੇ। ਇਹ ਜੋ ਮਰਜ਼ੀ ਕਹੀ ਜਾਣ ਗ੍ਰੰਥੀ, ਇਹਨਾਂ ਦਾ ਅਸਰ ਕਿਉਂ ਨਹੀਂ ਪੈਂਦਾ ਪਬਲਿਕ 'ਤੇ? ਕੋਈ ਅਸਰ ਪੈਂਦਾ ਨਾ ਐ ਜੀ ਪੀ ਸੀ ਦਾ ਪੈਂਦਾ। ਹਾਂ, ਸੰਤਾਂ ਦੀਆਂ ਉਹ ਗੱਲਾਂ 'ਤੇ ਅਸਰ ਪਿਆ ਜਿਹੜੇ ਸੰਤ ਜ਼ਿਆਦਾ ਹੀ ਵੱਧ ਗਏ ਤੇ ਨਾ, ਆਪਣੇ ਆਪ ਨੂੰ ਸੰਤ ਕਹਿਣ ਲੱਗ ਗਏ ਤੇ ਗੁਰਬਾਣੀ ਦੇ ਉਲਟ ਬੋਲਣ ਲੱਗ ਗਏ ਤੇ ਉਹ ਗੱਲਾਂ ਤਾਂ ਚੁੱਪ ਕਰਾਤੇ। ਤੁਸੀਂ ਸੰਤ ਹੈ ਹੀ ਨਹੀਂ, ਸੰਤ ਜਨਮ ਲੈਂਦਾ ਹੀ ਨਹੀਂ, ਤੁਸੀਂ ਸਿੱਖ ਬਣੇ ਕਿਉਂ ਨਹੀਂ? ਗੁਰੂ ਨੇ ਸੰਤ ਬਣਾਏ ਨਹੀਂ, ਸਿੱਖ ਬਣਾਏ ਨੇ। ਉਹਨਾਂ ਨੂੰ ਪਤਾ ਲੱਗਿਆ ਵੀ ਗੱਲ ਤਾਂ ਠੀਕ ਹੈ, ਬਲੈਕਮੇਲਿੰਗ ਕਰਨ ਲੱਗੇ ਸੀ, ਉਹ ਬੰਦ ਹੋ ਗਈ। ਜਿਹਨਾਂ 'ਚ ਚੱਲ ਗਈ ਚਲਾ ਲਈ। ਯੋਗੀ ਹੈ ਉਸ ਵੇਲੇ ਧਾਰਮਿਕ ਬੰਦੇ ਸੀ, ਭਗਤਾਂ ਦੀ ਨਿਗਾਹ ਯੋਗੀ, ਯੋਗੀਆਂ ਦਾ ਸੰਵਾਦ ਭਗਤਾਂ ਦੇ ਹੁੰਦੇ ਰਹੇ ਨੇ, ਕਿ ਯੋਗੀਆਂ ਦੇ ਵਿੱਚ ਤਿਆਗ ਸੀ ਮਾਇਆ ਦਾ। ਬ੍ਰਾਹਮਣ ਤੋਂ ਕੋਈ ਤਾਂ ਤਿਆਗ ਨਹੀਂ ਹੈ, ਵਿਸ਼ਨੂੰ ਕੋਲ ਤਾਂ ਤਿਆਗ ਹੈ ਨਹੀਂ। ਜਿਹੜੀ ਸੁੱਖ ਨੂੰ ਯੋਗੀ ਨੇ, ਇਹ ਬ੍ਰਹਮਾ ਨੇ, ਬ੍ਰਹਮ ਗਿਆਨੀਆਂ ਨੇ, ਸੰਸਾਰੀ ਸੁੱਖ ਨੂੰ ਇਹਨਾਂ ਨੇ ਤਿਆਗਿਆ, ਵਿਸ਼ਨੂੰ ਨੇ ਤਾਂ ਤਿਆਗਿਆ ਹੀ ਨਹੀਂ। ਜੇ ਸੁੱਖ ਤੇ ਸ਼ਿਵ ਬ੍ਰਹਮ ਡਰਨ, ਇਹ ਸ਼ਿਵ ਡਰਿਆ ਸੰਸਾਰੀ ਸੁੱਖ ਤੇ, ਇਹ ਬ੍ਰਹਮ ਗਿਆਨੀ ਡਰੇ ਨੇ, ਕਿਉਂਕਿ ਉਹ ਸੁੱਖ ਦਾ ਤਿਆਗ ਕਰ ਰਿਹਾ ਯੋਗੀ। ਇਸ ਕਰਕੇ ਉਹ ਭੁੱਲੜ ਤਾਂ ਮੰਨਿਆ, ਗੁਰਬਾਣੀ ਨੇ ਭੁੱਲੜ ਤਾਂ ਮੰਨਿਆ ਵੀ ਇਹਨੂੰ ਸਮਝ ਨਹੀਂ। ਤਿਆਗ ਮਾਇਆ ਦਾ ਨਹੀਂ ਕੋਈ ਕਰਦਾ ਹੁੰਦਾ, ਜੇ ਉਹਨੂੰ ਕਹਾਂ ਕੁਛ ਪ੍ਰਾਪਤੀ ਦੀ ਇੱਛਾ ਨਾ ਹੋਵੇ। ਨੰਗਾ ਭੁੱਖਾ ਨਹੀਂ ਰਹਿੰਦਾ ਹੁੰਦਾ, ਘਰ ਨਹੀਂ ਛੱਡਦਾ ਹੁੰਦਾ, ਸੁੱਖ ਖਾਤਰ ਤਾਂ ਨਹੀਂ ਕੀਤਾ, ਪਰਮ ਸੁੱਖ ਖਾਤਰ ਸੀ, ਸੰਸਾਰੀ ਸੁੱਖ ਤੇ ਉਡਰੇ ਨੇ। ਇਸ ਕਰਕੇ ਉਹਨਾਂ ਨੂੰ ਮੁੰਡਾ ਸੰਤੋਖ। ਜੇ ਤੁਸੀਂ ਸੁੱਖ ਤਿਆਗਿਆ ਸੀ ਸੰਸਾਰੀ, ਤਾਂ ਸੰਤੋਖ ਨਾਲ ਤਿਆਗਣਾ ਸੀ। ਕੰਨਾਂ ਦੀਆਂ ਮੁੰਦਰਾਂ ਦੀ ਲੋੜ ਨਹੀਂ ਸੀ, ਮਨ ਦੇ ਵਿੱਚ ਮੁੰਦਰ ਪਾ ਦਿੰਦੇ, ਮਨ ਦੀ ਮੁਦਰਾ ਹੀ ਬਣਾ ਦਿੰਦੇ ਸੰਤੋਖ ਦੀ। ਮਨ ਸੰਤੋਖੀ ਹੋ ਜਾਂਦਾ ਸੰਤੋਖ ਦੀ ਮੁਦਰਾ 'ਚ ਰਹਿੰਦਾ। ਸੰਤੋਖ ਦੀ ਮੁਦਰਾ, ਮਾਇਆ ਦੀ ਭੁੱਖ ਮਿਟ ਜਾਂਦੀ ਹੈ। ਸੰਤੋਖ ਦੀ ਮੁਦਰਾ ਵਾਲਾ ਭਾਣੇ 'ਚ ਹੁੰਦਾ, ਤੁਹਾਨੂੰ ਭੁੱਖ ਤਾਂ ਲੱਗਦੀ ਹੈ ਭਾਈ, ਫਿਰ ਉੱਠ ਕੇ ਜਾਂਦੇ ਹੋ ਮੰਗਣ। ਸੰਤੋਖ ਭੁੱਖ ਤੋੜ ਦਿੰਦੀ ਹੈ, ਤੋੜ ਤਾਂ ਇਹੋ ਜਿਹਾ ਸੰਤੋਖ ਰੱਖੋ ਜਿਹੜਾ ਟੁੱਟੇ ਨਾ, ਜਿਹੜਾ ਗੁਰਮਤਿ ਸੱਤ ਸੰਤੋਖ ਹੈ ਨਹੀਂ ਟੁੱਟਦਾ। ਸੱਤ ਸੰਤੋਖ ਗਿਆਨ ਨਾਲ ਬਣਦਾ, ਗਿਆਨ ਦੀ ਵਿਵਸਥਾ। ਸਰੀਰ ਵਾਸਤੇ ਲੋੜ ਹੈ, ਹੱਥ ਪੈਰ ਦਿੱਤੇ ਨੇ ਕੰਮ ਕਰਨਾ, ਸਰੀਰ ਪਾਲਣਾ, ਸਰੀਰ ਤੋਂ ਕੰਮ ਵੀ ਲੈਣਾ। ਪਸ਼ੂ ਪਾਲਦੇ ਹਾਂ, ਮੱਝ ਪਾਲਦੇ ਹਾਂ, ਦੁੱਧ ਲੈਂਦੇ ਹਾਂ ਅਤੇ ਉਹਨੂੰ ਪੱਠੇ ਨਾ ਪਾਈਏ, ਦੁੱਧ ਕਿੱਥੋਂ ਪੀਣਾ। ਘੋੜਾ ਪਾਲਦੇ ਹਾਂ, ਬਲਦ ਪਾਲਦੇ ਹਾਂ, ਇਹ ਵੀ ਸਰੀਰ ਹੈ। ਤੁਸੀਂ ਕੋਈ ਪਸ਼ੂ ਪਾਲਦੇ ਉਹ ਤੋਂ ਕੁਛ ਲੈਂਦੇ ਹਾਂ, ਸਰੀਰ ਪਾਲਦੇ ਇਹਤੋਂ ਵੀ ਕੁਛ ਕੰਮ ਲੈਣਾ। ਇਹਦੇ ਜੇ ਕੰਮ ਲੈਣਾ ਤਾਂ ਕੁਛ ਇਹਨੂੰ ਪਾਲਣਾ ਵੀ ਪਊਗਾ। ਇਹ ਗਿਆਨ ਹੈ, ਗਿਆਨ ਦੀ ਅਵਸਥਾ, ਪਰ ਇਹਨੂੰ ਪਾਲਣ ਵਾਸਤੇ ਹੀ ਜੀਵਨ ਨਹੀਂ ਗਵਾ ਦੇਣਾ, ਇਹ ਤੋਂ ਕੰਮ ਲੈਣ ਵਾਸਤੇ ਪਾਲਦੇ, ਉੱਥੇ ਕੇ ਰੱਖਣਾ। ਮੱਝ ਲੈ ਲਈ, 10 ਟੱਕ ਖੜਦੇ ਕੋਈ ਖਰੀਦ ਕੇ ਰੱਖਦਾ ਆਪਣੇ ਘਰ, 20 ਸਾਲ ਦੀ ਤੂੜੀ ਜਮ੍ਹਾਂ ਕਰਦਾ, ਅਗਲਾ ਅਗਲੇ ਸਾਲ ਫੇਰ ਆਜੂਗੀ। ਸਰੀਰ ਵਾਸਤੇ ਨਹੀਂ ਤਾਂ ਕਰਦੇ, ਪਸ਼ੂਆਂ ਵਾਸਤੇ ਕਰਦੇ ਹਾਂ ਤਾਂ ਵੀ ਚਲੋ ਫਿਰ ਨਿਕਲੂ, ਫਿਰ ਲੈ ਲਾਂਗੇ, ਹੁਣ ਥੋੜ੍ਹੀ ਜਿਹੀ ਲੈ ਲਓ। ਸਰੀਰ ਵਾਸਤੇ ਇਹ ਨਿਯਮ ਨਹੀਂ ਰੱਖਿਆ ਸੀ, ਇਹੋ ਜਿਹਾ ਹੀ ਨਿਯਮ ਰੱਖਣਾ ਸੀ, ਕਿਉਂਕਿ ਸਰੀਰ ਕਰਕੇ ਅਸੀਂ ਵੀ ਪਸ਼ੂ ਹਾਂ, ਸਰੀਰ ਪਸ਼ੂ ਹੀ ਹੈ, ਤਾਂ ਹੀ ਉੱਥੇ ਅਸੀਂ ਉੱਡ ਜਾਈਏ। ਜੇ ਪਸ਼ੂ ਨਹੀਂ ਨਾ ਮੰਨਿਆ ਸਰੀਰ ਨੂੰ, ਸਰੀਰ ਕਰਕੇ ਅਸੀਂ ਪਸ਼ੂ ਹਾਂ, ਅਸੀਂ ਉੱਥੇ ਤਾਂ ਹੀ ਉੱਡ ਜੇ ਹਾਂ ਜਦ ਕਿ ਮਨ ਨੂੰ
ਅੰਦਰੋਂ
ਮਰਿਆ ਨਰ ਕਾਮਨਾ ਆਵੇ, ਪਸ਼ੂ ਮਰਿਆ ਦਾ ਸਕਾਲ ਸਵਾਰ ਹੈ। ਉੱਥੇ ਉੱਡ ਜਾਗੇ ਜਾ ਕੇ। ਇਹ ਨਹੀਂ ਸਮਝਿਆ ਵੀ ਸਰੀਰ ਕਰਕੇ ਅਸੀਂ ਵੀ ਪਸ਼ੂ ਹਾਂ। ਜਾਂ ਨਰੂ ਮਰਦਾ ਮਨ ਮਰਦਾ ਕਿਸੇ ਕੰਮ ਨਹੀਂ ਆਉਂਦਾ। ਮਨ ਮਰੇ ਦੀ ਕੋਈ ਮਕਾਨ ਨਹੀਂ ਜਾਂਦਾ, ਮਨ ਮਰੇ ਦੀ ਕੋਈ ਮੜੀ ਨਹੀਂ ਦੇਖੀ ਕਿਸੇ ਨੇ, ਕੋਈ ਲੱਕੜਾਂ ਦੀ ਲੋੜ ਨਹੀਂ ਪੈਂਦੀ, ਫੂਕਣ ਦੀ ਲੋੜ ਨਹੀਂ ਪੈਂਦੀ, ਕੋਈ ਫੁੱਲ ਨਹੀਂ ਚੁੱਕਦਾ ਇਹਦੇ, ਕੋਈ ਸਵਾਹ ਨਹੀਂ ਬਣਦੀ, ਬਣਦਾ ਕੁਛ? ਦੱਸੋ ਕਿਹੜੀ ਚੀਜ਼ ਕੰਮ ਆਉਂਦੀ ਹੈ ਮਨ ਮਰੇ ਦੇ? ਬਾਕੀ ਵਜਦਾ ਦੇਖਿਆ ਸਰੀਰ ਮਰਦਾ ਹੈ, ਦਸ ਕੰਮ ਸਵਾਰਦਾ, ਪਸ਼ੂ ਮਰੇ ਇਹ ਔਖਾਂ ਵੀ ਕੰਮ ਆ ਸਕਦੀਆਂ ਨੇ, ਗੁਰਦੇ ਵੀ ਕੰਮ ਆਉਂਦੇ ਨੇ, ਬਹੁਤ ਹੱਡੀਆਂ ਕਈ ਚੀਜ਼ਾਂ ਕੰਮ ਆ ਜਾਂਦੀਆਂ ਨੇ। ਭਗਤਾਂ ਨੂੰ ਤਾਂ ਉਦੋਂ ਵੀ ਪਤਾ ਸੀ ਕੰਮ ਆ ਜਾਂਦੀਆਂ, ਸਾਨੂੰ ਅੱਜ ਪਤਾ ਲੱਗਿਆ। ਉਹਨਾਂ ਨੂੰ ਉਦੋਂ ਵੀ ਪਤਾ ਸੀ, ਸਾਨੂੰ ਅੱਜ ਪਤਾ ਲੱਗਿਆ। ਹੁਣ ਜਿਹੜੇ ਵਿਦਵਾਨ ਨੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਪਸ਼ੂ ਸਰੀਰ ਸਾਡਾ ਵੀ ਪਸ਼ੂ ਹੈ। ਜੇ ਇੰਨਾ ਗਿਆਨ ਹੁੰਦਾ ਫਿਰ ਇੱਥੇ ਅੜਜਦੇ ਕਿਉਂ? ਆ ਕੇ ਅੜਜ ਗਏ ਇੱਥੇ। ਉਹਨੇ ਕਿਹਾ ਜੇ ਪਸ਼ੂ ਮਰਦੇ ਨੇ ਵੀ ਕੰਮ ਆਉਂਦੇ ਨੇ, ਆਦਮੀ ਮਰਦਾ ਕਿਸੇ ਕੰਮ ਨਹੀਂ ਆਉਂਦਾ। ਨਰ ਸਰੀਰ ਨਹੀਂ ਹੈ, ਨਰ ਆਤਮਾ ਰੇ, ਨਰ ਗਰਭ ਕੁੰਡਲ ਮੈਂ ਆਸ਼ਿਤ, ਗਰਭ ਕੁੰਡਲ ਦੇ ਵਿੱਚ ਆਸ਼ਿਤ ਜਾਂ ਹੈਗਾ ਸੀ ਤੂੰ, ਉਹਦਾ ਧਿਆਨ ਲੱਗ ਲਾਗਾ। ਜਿਹਦਾ ਧਿਆਨ ਹੈ ਉਹ ਨਰ ਹੈ, ਨਰ ਚੇਤਨ ਹੈ, ਨਰ ਚਾਹਤ ਕਛੂ ਔਰ, ਜਿਹਦੇ ਅੰਦਰ ਇੱਛਾ ਉਹ ਨਰ। ਔਰ ਇਹ ਕੀ ਔਰ ਹੈ ਭਾਈ? ਨਰ ਦੀ ਡੈਫੀਨੇਸ਼ਨ ਹੈ, ਜੇ ਤਾਂ ਗੁਰਬਾਣੀ ਨਾਲ ਜੁੜੇ ਹੁੰਦੇ, ਗੁਰਬਾਣੀ ਚੋਂ ਸਮਝਦੇ ਅਰਥ ਬੇਤਾ ਪਤਾ ਲੱਗ ਜਾਂਦਾ, ਗੁਰਬਾਣੀ ਦਾ ਇਹਦੇ ਉੱਪਰ ਦੀ ਲੰਘੀ ਜਾਂਦੀ ਹੈ। ਗੁਰਬਾਣੀ ਦਾ ਉਹੀ ਉੱਪਰ ਦੀ ਲੰਘੀ ਹੋਈ ਹੈ, ਇਹਨਾਂ ਦੇ ਪਤਾ ਹੀ ਨਹੀਂ ਕੀ ਪੜ੍ਹਦੇ ਆ, ਕੀ ਪੜ੍ਹ ਚੁੱਕੇ ਆ। ਹਾਂਜੀ, ਅਸੀਂ ਸਰੀਰ ਨੂੰ ਪਸ਼ੂ ਨਹੀਂ ਮੰਨਿਆ ਹੋਇਆ, ਆਪਣੇ ਨੂੰ ਵੱਖਰਾ ਨਹੀਂ ਮੰਨਿਆ ਹੋਇਆ, ਇਹਨੂੰ ਘੋੜਾ ਨਹੀਂ ਮੰਨਿਆ ਹੋਇਆ, ਸਾਡੀ ਸਵਾਰੀ ਵਾਸਤੇ ਘੋੜਾ ਨਹੀਂ ਮੰਨਿਆ ਹੋਇਆ। ਜਿੱਦਣ ਇਹ ਮੰਨ ਲਿਆ ਉਦੋਂ ਸਮਝ ਆਜੂ ਗੱਲ ਦੀ। ਮੰਦਾ ਸੰਤੋਖ, ਉਦੋਂ ਸੰਤੋਖ ਵਾਲੀ ਗੱਲ ਸ਼ੁਰੂ ਹੋ ਜੂਗੀ। ਉੱਧਰ ਲੋੜਾਂ ਉਨੀਆਂ ਸੀਮਤ ਹੋ ਜਾਣਗੀਆਂ ਜਿੰਨੀਆਂ ਇਹਨੂੰ ਚਾਹੀਦੀਆਂ ਨੇ। ਘੋੜਾ ਇੱਕ ਆ, ਥੋੜ੍ਹੀ ਦਸ ਘੋੜਿਆਂ ਦੀ ਕਿਵੇਂ ਬਣਾ ਲਵਾਂਗੇ? ਇੱਕ ਦੀ ਉਹ ਬਣਾਵਾਂਗੇ ਨਾ, ਸ਼ੈੱਡ ਕਿਵੇਂ ਪਾ ਦਾਂਗੇ 200 ਫੁੱਟ ਲੰਬਾ? ਘੋੜਾ ਦਾ ਇੱਕ ਆ। ਹੁਣ ਆਦਮੀ ਇੱਦਾਂ ਕਰਦਾ, ਕੋਠੀ ਕਿੰਨੀ ਚਾਹੀਦੀ ਹੈ? 6 ਕਿੱਲੇ 'ਚ ਫਾਰਮ ਹਾਊਸ, ਬੰਦਾ ਇੱਕੋ ਹੀ, ਘੋੜਾ ਇੱਕੋ ਹੀ ਹੈ। ਇੱਥੇ ਕਰ ਰਿਹਾ ਨਾ, ਸਹੀ ਗੱਲ ਹੈ, ਕਰ ਰਿਹਾ ਨਾ, ਇੱਥੋਂ ਹੀ ਗਲਤੀ ਕੀਤੀ ਹੋਈ ਹੈ। ਉਹ ਕੀ ਕਰਦੇ ਸੀ? ਖੁੱਟੀਆ ਕਿੰਨੀ ਕੁ ਜਿੰਨੀ ਸਰਜ ਹੈ ਸਿੱਧ, 6x4 ਫੁੱਟ ਮੱਠ ਬਣਾਉਂਦੇ ਸੀ, ਜਿਹ 'ਚ ਲੱਤਾਂ ਵੀ ਸਿੱਧੀਆਂ ਨਾ ਹੋਣ, ਸਿੱਧੀਆਂ ਲੱਤਾਂ ਨਾਲ ਕਹਿੰਦੇ ਪੂਰੀ ਨੀਂਦ ਆ ਜਾਂਦੀ, ਇਕੱਠੀਆਂ ਹੀ ਲੱਤਾਂ ਕਰਕੇ ਬਹਿ ਜਾਵੇ, ਸੌ ਜਾਵੇ ਜੇ ਸੌਣਾ ਘੜੀ, ਤੂਣਾ ਅੰਦਰ ਜੇ ਮੱਛਰ ਨਾ ਆਵੇ, ਦਰਵਾਜ਼ਾ ਹੈ ਹੀ ਨਹੀਂ। ਜੇ ਪੱਖਾ ਮੱਟ ਬਣਾਉਂਦੇ ਵੀ ਸੀ, ਪੱਖਾ ਦਰਵਾਜ਼ਾ ਨਹੀਂ ਸੀ ਲਾਉਂਦੇ, ਦਰਾਂ ਮੂਹਰੇ ਧੂਣਾ ਲਾ ਲੈਣਾ ਪਾਥੀਆਂ ਦਾ, ਲੱਕੜਾਂ ਦਾ, ਕੱਪੜਾ ਕੋਈ ਹੈ ਨਹੀਂ, ਅੰਦਰ ਨਿੱਘ ਹੋ ਜਾਣਾ। ਜੇ ਕਹਿੰਦੇ ਨੀਂਦ ਆਈ ਤਾਂ ਥੋੜ੍ਹਾ ਜਿਹਾ, ਉਹ ਜਿਵੇਂ ਰੇਲ 'ਚ ਲੋਕ ਸੌ ਜਾਂਦੇ ਨੇ ਐਂ ਇਕੱਠੀਆਂ ਜਿਹਾ, ਅੱਧੀਆਂ ਇਕੱਠੀਆਂ ਜਿਹੀਆਂ ਕਰਕੇ ਲੱਤਾਂ ਫੜਦੇ, ਸੌ ਲੈ, ਆਰਾਮ ਨਾ ਹੋਵੇ, ਸੌਣ ਵੀ ਬੇਆਰਾਮੀ 'ਚ ਹੋ, ਜੇ ਸੌਣ ਹੈ ਉਹ ਵੀ ਬੇਆਰਾਮੀ 'ਚ ਹੋ, ਸੁੱਖ ਦਾ ਸੌਣ ਨਾ ਹੋਵੇ, ਬੇਆਰਾਮੀ ਦਾ। ਹੁਣ ਉਹਨਾਂ ਨੂੰ ਤਾਂ ਫਿਰ ਇਹ ਕਹਿਣਾ ਹੀ ਸੀ ਭਾਈ, ਇੰਨਾ ਕੁਛ ਕਰਦੇ ਹੋਏ ਤੁਹਾਨੂੰ ਵੀ ਫਿਰ ਵੀ ਨਾ ਪ੍ਰਾਪਤ ਹੋਏ, ਫਿਰ ਅਫਸੋਸ ਦੀ ਗੱਲ ਹੈ। ਉਹਨਾਂ ਨੂੰ ਗਿਆਨ ਦਿੱਤਾ ਤਾਂ ਦਿੱਤਾ, ਉਹ ਇਮਾਨਦਾਰ ਸੀਗੇ, ਬਹੁਤ ਸਾਰੇ ਉਹਨਾਂ ਦੇ ਵਿੱਚੋਂ ਆਏ ਵੀ ਨੇ, ਆਏ ਹੋਣਗੇ, ਕਿੰਨਿਆਂ ਨੇ ਲਾਭ ਲਿਆ ਹੁਣ ਆਪਾਂ ਨੂੰ ਕੀ ਪਤਾ ਇਹਦੇ ਵਿੱਚ। ਹਾਂ, ਉਸ ਵੇਲੇ ਜਿਹੜੇ ਹੈੱਡ ਸੀ ਉਹ ਨਹੀਂ ਬਣੇ, ਹੈਡ ਨਹੀਂ ਬਣੇ, ਦੂਏ ਬਣੇ, ਕਿਸੇ ਨਾ ਕਿਸੇ ਦਾ ਅਸਰ ਹੁੰਦਾ ਹੀ ਹੁੰਦਾ। ਜਿੱਤ ਦੁਆਰੇ ਉਭਰੇ ਤੇ ਤੇ ਲਈ ਵਾਰ ਗਿਆ ਤਾਂ ਹੋਇਆ ਹੀ।
ਸੰਤੋਸ਼ ਸ਼ਰਮ ਪੱਤ ਝੋਲੀ,
ਸ਼ਰਮ ਪੱਤ ਝੋਲੀ, ਪੱਤੇ ਤੇ ਖਾ ਚਾਹੇ ਝੋਲੀ ਰੱਖ ਲੈ, ਝੋਲੀ ਹੈ ਕੁਛ ਥੋੜਾ ਬਹੁਤਾ, ਝੋਲੀ ਕੋਈ ਬਹੁਤੀ ਵੱਡੀ ਨਹੀਂ ਹੁੰਦੀ। ਇੰਨਾ ਕੁ ਰਾਸ਼ਨ ਅਸੀਂ ਰੱਖ ਸਕਦੇ ਹਾਂ ਜਿਵੇਂ ਝੋਲੀ ਹੈ, ਜਿਵੇਂ ਅਸੀਂ ਖੜ ਦੀ ਬੋਰੀ ਲੈ ਜਾਂਦੇ ਹਾਂ, ਜਿਵੇਂ ਐਸੇ ਕੀ ਹੈ ਕੋਈ ਨਹੀਂ ਮੀਰਜ ਮੁੱਕ ਜੂ, ਇੰਨਾ ਕੁ ਤਾਂ ਕੋਈ ਜ਼ਿਆਦਾ ਨਹੀਂ। ਰੋਜ਼ ਜਾਣ ਲਓ ਦੁਕਾਨ 'ਤੇ ਲੈ ਆਏ, ਝੋਲੀ ਹੈ ਦੋ ਚਾਰ ਦਿਨ ਦੀ, ਜੇ ਖੁਰਾਕ ਹੈ ਦੋ ਚਾਰ ਦਿਨ ਝੜੀ ਲੱਗ ਜਾਵੇ, ਚਲੋ ਨਾ ਜਾ ਸਕੇ ਬਾਹਰ, ਕੋਈ ਗੱਲ ਹੋ ਜਾਵੇ, ਕਾਰਨ ਹੋ ਜਾਵੇ, ਜਾਂ ਦੋ ਆਦਮੀ ਚਾਰ ਸੰਤੇ ਆ ਜਾਣ ਕੋਲ, ਜੇ ਕੋਈ ਦੋ ਚਾਰ ਕਿਲੋ ਪਿਆ ਉਹ ਪਕਾ ਲੈਣਗੇ ਖਾ ਲੈਣ। ਇਹ ਕੋਈ ਬਹੁਤਾ ਲੋਭ ਨਹੀਂ ਹੁੰਦਾ। ਕਹਿੰਦੇ ਚਾਹੇ ਝੋਲੀ ਰੱਖ, ਝੋਲੀ ਨਹੀਂ ਸੀ ਰੱਖਦੇ, ਪੱਤਾ ਹੀ ਤੋੜ ਲੈਣਾ, ਭਾਂਡਾ ਵੀ ਨਹੀਂ ਰੱਖਣਾ, ਪੱਤਾ ਤੋੜ ਕੇ ਲੈ ਲੈਣਾ ਦੋ ਪੱਤੇ ਕਿਸੇ ਤਰ੍ਹਾਂ ਖਾਂਦੇ, ਫਿਰੀ ਜਾਣਾ ਪਿੰਡ 'ਚ, ਜਿਹਨੇ ਕੋਈ ਦੇ ਦਿੱਤਾ ਪੱਤੇ 'ਤੇ ਪਵਾ ਲੈਣਾ, ਖਾ ਲੈਣਾ, ਪੱਤਾ ਭਰੇ ਸੁੱਟ ਦੇਣਾ, ਤਾਂ ਕਿ ਭਾਂਡੇ ਦੀ ਵੀ ਰਾਖੀ ਰੱਖਣੀ ਪਊ, ਜ਼ਿੰਮੇਵਾਰੀ ਉਹ ਨਹੀਂ ਰੱਖਣੀ ਕੋਈ ਸੰਸਾਰ ਦੀ ਜ਼ਿੰਮੇਵਾਰੀ ਰੱਖਣੀ ਹੋਈ ਨਹੀਂ, ਉਹਦਾ ਧਿਆਨ ਮੰਗੂਗੀ। ਸਾਡੇ ਸਿੰਘ ਵੀ ਕਹਿੰਦੇ ਵੀ ਬੱਕਰੀ ਵੀ ਨਹੀਂ ਰੱਖਣੀ, ਬੱਕਰੀ ਵੀ ਧਿਆਨ ਮੰਗਦੀ, ਜੇ ਰੱਖਾਂਗੇ ਤਾਂ ਉਹਨੂੰ ਉਹਦਾ ਚਾਹੀਦਾ ਕੁਛ, ਉਹ ਖਾਣ ਨੂੰ ਵੀ ਚਾਹੀਦਾ, ਬਾਹਰ ਚਰਾਉਣੀ ਪਊਗੀ, ਅੰਦਰ ਬਾਹਰ ਬੰਨਣਾ ਪਊਗਾ, ਰੱਖਣਾ ਨਹੀਂ ਕੁਛ। ਬਸ ਜਦੋਂ ਆਦਮੀ ਕਿਸੇ ਸਮੱਸਿਆ ਵੱਲ ਤੁਰਦਾ ਨਾ, ਉਹਨੂੰ ਸਮੱਸਿਆ ਯਾਨੀ ਕਿਸੇ ਰਾਹ 'ਤੇ ਤੁਰਦਾ, ਉਹਨੂੰ ਸਮੱਸਿਆ ਦਾ ਵੀ ਪਤਾ ਲੱਗਦਾ ਵੀ ਕੀ ਸਮੱਸਿਆ ਮੇਰਾ ਧਿਆਨ ਖਿੱਚਦੀ, ਕਹਿੰਦੇ ਰੱਖਣਾ ਨਹੀਂ ਕੁਛ, ਬਿਸਤਰਾ ਵੀ ਨਹੀਂ ਬਹੁਤਾ ਰੱਖਣਾ, ਸਮਾਨ ਵੀ ਨਹੀਂ ਬਹੁਤਾ ਰੱਖਣਾ, ਲੋੜ ਅਨੁਸਾਰ ਹੀ ਰੱਖਣਾ, ਲੋੜ ਅਨੁਸਾਰ ਰੱਖਣਾ ਵੀ ਹੈ, ਬਹੁਤਾ ਨਹੀਂ।
ਧਿਆਨ ਕੀ ਕਰੇ ਵਿਭੂਤ,
ਬਾਕੀ ਵਿਭੂਤੀ ਬਣਨ ਦੀ ਲੋੜ ਨਹੀਂ ਹੈ ਸਰੀਰ 'ਤੇ, ਧਿਆਨ ਤੁਸੀਂ ਬਾਹਰਲੇ ਸਰੀਰ 'ਤੇ ਵਿਭੂਤ ਬਣਨ ਦੀ ਬਣੋ ਚਾਹੇ ਨਾ ਬਣੋ, ਧਿਆਨ ਦੇ ਨਾਲ ਵਿਭੂਤ ਆਪੇ ਤੁਹਾਡੇ ਵਾਲੀ ਜਾਣੀ, ਧਿਆਨ ਕਾਹਦੇ ਰੱਖਣਾ, ਆਤਮ ਧਿਆਨ ਤਾਂ ਹੈ, ਮਨ 'ਚ ਧਿਆਨ ਰੱਖਣਾ, ਮਨ ਕਿੱਧਰ ਜਾਂਦਾ, ਡੋਲਦਾ ਤਾਂ ਨਹੀਂ ਹੈ, ਮਾਇਆ ਜਾਂਦਾ, ਕੀ ਸੋਚਦਾ, ਕਿਉਂ ਸੋਚਦਾ, ਮਨ ਜਿਹੜੇ ਕੰਮ ਆਇਆ ਕੰਮ ਕਰ ਰਿਹਾ ਨਹੀਂ ਕਰ ਰਿਹਾ, ਫਿਰ ਮਨ ਵਿੱਚ ਇਹ ਹੁਕਮ 'ਚ ਭਾਣਾ ਮੰਨਦਾ ਕਿ ਨਹੀਂ ਮੰਨਦਾ, ਜੇ ਤਾਂ ਭਾਣੇ 'ਚ ਚੱਲਦਾ ਮਨ ਤਾਂ ਮਨ 'ਚ ਵੀ ਧਿਆਨ ਹੈ, ਭਾਣੇ 'ਚ ਵੀ ਦੋਵੇਂ ਧਿਆਨ ਹੈ, ਭਾਣਾ ਕਿਉਂ ਨਹੀਂ ਮੰਨਦਾ, ਭਾਣੇ ਨੂੰ ਬੈਠਾ ਕਿਉਂ ਨਹੀਂ ਲੱਗਦਾ, ਇਹ ਧਿਆਨ ਇਕੱਲੇ ਮਨ ਦੇ ਵਿੱਚ ਧਿਆਨ ਰੱਖਾਂਗੇ ਤਾਂ ਮਨ ਕੀ ਕਰਦਾ ਹੈ, ਭਾਣਾ ਮੰਨਦਾ ਜਾਂ ਨਹੀਂ ਮੰਨਦਾ, ਜੇ ਨਹੀਂ ਮੰਨਦਾ ਤਾਂ ਕਿਉਂ ਨਹੀਂ ਮੰਨਦਾ, ਇਹਨੂੰ ਮਿੱਠਾ ਕਿਉਂ ਨਹੀਂ ਲੱਗਦਾ, ਕੀ ਕਸਰ ਕੀ ਹੈ, ਇਹ ਜੇ ਰੱਖਾਂਗੇ ਧਿਆਨ ਵਿਭੂਤ ਮਨ ਨੂੰ ਚੜੀ ਜਾਣੀ, ਮਨ ਮੰਜਿਆ ਜਾਣਾ ਹੀ ਜਾਣਾ, ਧਿਆਨ ਕੀ ਕਰੇ ਵਿਭੂਤ, ਵਿਭੂਤੀ ਅਸਲ ਦੇ ਵਿੱਚ ਵਸਤੂ ਨੂੰ ਵੀ ਕਹਿੰਦੇ ਨੇ, ਪ੍ਰਾਪਤੀ ਨੂੰ ਕਹਿੰਦੇ ਨੇ ਵਿਭੂਤੀ, ਗਿਆਨ ਦੀ ਪ੍ਰਾਪਤੀ ਇਹਦੇ ਵਿੱਚ ਹੀ ਹੈ, ਤੁਹਾਨੂੰ ਮਨ ਨੂੰ ਮੋੜੀ ਜਾਵਾਂਗੇ, ਮਨ ਗਿਆਨ ਮੇਰਾ ਨਹੀਂ ਬਣਨਾ, ਗਿਆਨ ਕਬਰ ਤਾਂ ਮਨ ਦੇ ਧਿਆਨ ਹੈ ਤਾਂ ਗਿਆਨ ਵੀ ਹੈ, ਧਿਆਨ ਦੇ ਵਿੱਚ ਗਿਆਨ ਹੈ, ਧਿਆਨ ਮੈਂ ਜਾਣਿਆ, ਧਿਆਨ ਦੇ ਵਿੱਚ ਇਲਾਜ ਆਉਣਾ ਮਨ ਦਾ, ਜੇ ਮਨ ਦਾ ਧਿਆਨ ਹੈ ਤਾਂ ਇਲਾਜ ਵੀ ਧਿਆਨ 'ਚ ਹੀ ਆਉਣਾ, ਧਿਆਨ ਨਾਲ ਕੰਮ ਕਰਦੇ ਹਾਂ ਕੰਮ ਨਹੀਂ ਆਉਂਦਾ ਠੀਕ ਤਾਂ ਕਹਿ ਰਹੇ ਨਹੀਂ ਇਹਨੂੰ ਐਂ ਨਹੀਂ ਐਂ ਕਰੀਏ ਫਿਰ ਠੀਕ ਹੋ ਜਾਊ, ਰਾਹ ਨਿਕਲੇ ਹੋਵੇ, ਮਨ ਨੂੰ ਮਨਾਉਣ ਦਾ ਰਾਹ ਆਪੇ ਨਿਕਲੀ ਜਾਣਾ, ਆਪੇ ਨਿਕਲੀ ਜਾਣਾ ਧਿਆਨ, ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਧਿਆਨ ਵਿੱਚ ਗਿਆਨ ਹੈ, ਗਿਆਨ 'ਚ ਧਿਆਨ ਰਹਿੰਦਾ ਧਿਆਨ ਵਿੱਚੋਂ ਗਿਆਨ ਪੈਦਾ, ਧਿਆਨ ਰੱਖਦੇ ਹਾਂ ਇਹਦੇ ਵਿੱਚ ਹੁਕਮ ਦੇ ਵਿੱਚ ਗਿਆਨ ਮਿਲੂਗਾ, ਗੁਰਬਾਣੀ ਨੂੰ ਸੁਣਦੇ ਹਾਂ ਧਿਆਨ ਨਾਲ ਇਹ 'ਚੋਂ ਗਿਆਨ ਮਿਲੂਗਾ, ਉਪਦੇਸ਼ ਨਾਲ ਉਪਦੇਸ਼ ਨੂੰ ਧਿਆਨ ਨਾਲ ਸੁਣੇ ਤੇ ਗਿਆਨ ਮਿਲਦਾ ਹੈ।